ਪਤਿਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾ ਅਵਤਾਰ ਸਤਿਗੁਰੂ ਤਖਤ ਚਬਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਵਾਜੀ ਗੁਰੂ ਸਵਰੂਪ ਖਾਲਸਾ ਸਤਸੰਗ ਜੀ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਅੰਮ੍ਰਿਤ ਵੇਲੇ ਦੀ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਲਯੁਗ ਦੇ ਸਮੇਂ ਦੇ ਵਿੱਚ ਨਾਮ ਬਾਣੀ ਸਿਮਰਨ ਦੇ ਨਾਲ ਜੋੜ ਕੇ ਜੀਵਾਂ ਦੇ ਭਲੇ ਦੇ ਹਿੱਤ ਇਹ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ ਜੋ ਲੜੀਵਾਰ ਰੂਪ ਦੇ ਵਿੱਚ ਗੁਰਬਾਣੀ ਦੀ ਕਥਾ ਚੱਲ ਰਹੀ ਹੈ। ਹੁਣੇ ਮਹੱਲਾ ਪੰਜਵਾਂ ਹੁਣੇ ਦੇ ਵਿੱਚ ਇੱਕ ਸ਼ਾਂਤ ਚਾਲ ਹੈ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਾਓ ਪਿੰਡ ਮਾਤਾ ਗੰਗਾ ਜੀ ਦੇ ਪਿੰਡ ਜੋ ਸੰਗਤਾਂ ਨੂੰ ਵਿਆਹ ਸਮੇਂ ਉਪਦੇਸ਼ ਦਿੱਤਾ ਸੀ ਵਿਰਾਗ ਦਾ ਤਿਆਗ ਦਾ ਪਿਆਰ ਦਾ ਉਹ ਵਿਚਾਰ ਜਿਹੜੀ ਹੈ ਚੱਲ ਰਹੀ ਹੈ। ਸਾਰੀ ਸਿੱਖ ਸੰਗਤਾਂ ਗੁਰਦੇਵ ਜੀ ਦੇ ਕੋਲ ਨੇ ਹਰ ਹਾਂ ਨਾਮੇ ਸਤਿਗੁਰਾਂ ਦੀ ਸਾਲੀ ਹੈ। ਮਾਤਾ ਗੰਗਾ ਜੀ ਦੀ ਵੱਡੀ ਭੈਣ ਜੀ ਨੂੰ ਸੰਬੋਧਨ ਕਰਕੇ ਹਰ ਸ਼ਬਦ ਦੀ ਸਮਾਪਤੀ ਅਤੇ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਜੋ ਅੱਜ ਦਾ ਉਪਦੇਸ਼ ਆਰੰਭ ਹੋ ਰਿਹਾ ਹੈ ਜਿਵੇਂ ਵੀ ਆ ਰਿਹਾ ਹੈ। ਆਪਾਂ ਇਸੇ ਤਰ੍ਹਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ ਗੱਜ ਕੇ ਆਖੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਪਰ ਤ੍ਰੇ ਰਾਵਣ ਜਾਹੇ ਸੇ ਤਾਂ ਲਾਜੀ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਜੀਵਾਂ ਦਾ ਕੀਤੇ ਹੋਏ ਫਲ ਦਾ ਜਿਹੜਾ ਭੁਗਤਣਾ ਪੈਂਦਾ ਹੈ ਉਹ ਮਹਾਰਾਜ ਇਸ ਗੱਲ ਤੋਂ ਜਿਹੜਾ ਹੈ ਉਹ ਸੁਚੇਤ ਕਰ ਰਹੇ ਨੇ। ਸਾਹਿਬ ਕਹਿੰਦੇ ਪਰ ਤ੍ਰੇ ਰਾਵਣ ਜਾਹੇ ਸੇਈ ਤਾਂ ਲਾਜੀਆ ਹੈ। ਪਰ ਤ੍ਰਿਆ ਕਹੀਏ ਪਰ ਇਸਤਰੀ, ਜਿਹੜਾ ਕੋਈ ਮਨੁੱਖ ਰਾਵਣ ਕਹੀਏ ਭੋਗਣ ਜਾਂਦਾ ਹੈ ਨਾ, ਪਰਾਈ ਇਸਤਰੀ ਦਾ ਸੰਗ ਕਰਦਾ ਹੈ ਸੇਈ ਤਾਂ ਲਾਜੀਆ ਹੈ। ਉਹਨੂੰ ਲੋਕ ਅਤੇ ਪ੍ਰਲੋਕ ਦੇ ਵਿੱਚ ਲੱਜਿਆ ਦੇ ਸਹਿਤ ਸ਼ਰਮਿੰਦਗੀ ਦੇ ਸਹਿਤ ਹੋਣਾ ਪੈਂਦਾ ਹੈ। ਪਰ ਤ੍ਰਿਆ ਰਾਵਣ ਜਾਹੇ, ਤ੍ਰਿਆ ਕੀ ਹੈ ਜਿਹੜੀ ਇਸਤਰੀ ਹੈ ਉਹ ਜੇ ਪਰਾਏ ਵੱਲ ਜਾਂਦੀ ਹੈ ਰਮਣ ਕਰਨ ਵਾਸਤੇ ਜਾਂਦੀ ਹੈ ਅਤੇ ਉਹਨੂੰ ਵੀ ਦੋਨਾਂ ਲੋਕਾਂ ਦੇ ਵਿੱਚ ਸੇਈ ਤਾਂ ਲਾਜੀਆ ਹੈ। ਲੋਕ ਅਤੇ ਪ੍ਰਲੋਕ ਦੇ ਵਿੱਚ ਲੱਜਿਆ ਦੀ ਸਹਿਤ ਹੋਣਾ ਪੈਂਦਾ ਹੈ, ਬਹੁਤ ਵੱਡੀ ਸਜ਼ਾ ਭੁਗਤਣੀ ਪੈਂਦੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਾਤਾ ਪਿਤਾ ਰੂਪ ਹੋ ਕਰਕੇ ਸਾਰਿਆਂ ਇਸਤਰੀਆਂ ਨੂੰ ਪੁਰਖਾਂ ਨੂੰ ਜਿਹੜਾ ਹੈ ਉਪਦੇਸ਼ ਦੇ ਰਹੇ ਨੇ। ਜੇ ਮਨੁੱਖ ਪਰਾਏ ਵੱਲੇ ਜਾਂਦਾ ਹੈ ਤਾਂ ਉਹਨੂੰ ਵੀ ਲੱਜਿਆ ਦੀ ਸਹਿਤ ਹੋਣਾ ਪੈਂਦਾ ਹੈ। ਜੇ ਇਸਤਰੀ ਹੈ ਜੇ ਉਹ ਪਰਾਏ ਵੱਲ ਜਾਂਦੀ ਹੈ ਤੇ ਉਹਦਾ ਵੀ ਲੋਕ ਤੇ ਪ੍ਰਲੋਕ ਵਿਗੜਦਾ। ਸਜ਼ਾ ਜਿਹੜੀ ਹੈ ਨਾ ਦੋਵਾਂ ਦੀ ਬਰਾਬਰੀ ਹੈ। ਇਸ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਦੋਵਾਂ ਲੋਕਾਂ ਦੇ ਵਿੱਚ ਮਹਾਨ ਸਜ਼ਾ ਮਿਲਦੀ ਹੈ। ਅਤੇ ਕਲਗੀਧਰ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਬਹੁਤ ਵੱਡਾ ਉਪਦੇਸ਼ ਦਿੱਤਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਖਾਲਸਾ ਜੀ, ਸੰਗਤ ਜੀ, ਜਦੋਂ ਅਸੀਂ ਆਪਣੀ ਸੁਰਤ ਨੂੰ ਸੰਭਾਲਿਆ, ਸਰੀਰ ਦੇ ਵਿੱਚ ਸਾਨੂੰ ਸੁਰਤ ਆਈ, ਆਪਣੇ ਅਸੀਂ ਸਰੀਰ ਕਰਕੇ ਸਾਵਧਾਨ ਹੋਏ ਅਤੇ ਸਾਡੇ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੱਪ ਨੂੰ ਸਾਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਇਹ ਖਾਸ ਤੌਰ 'ਤੇ ਉਪਦੇਸ਼ ਦਿੱਤਾ ਸੀ ਕਿ ਤੁਸੀਂ ਵੀ ਧਾਰਮਿਕ ਹੋਣਾ ਅਤੇ ਖਾਲਸੇ ਨੂੰ ਅਗਲੇ ਸੰਗਤਾਂ ਨੂੰ ਵੀ ਸਾਵਧਾਨ ਕਰਨਾ ਹੈ। ਅਤੇ ਉਹ ਬਚਨ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤੇ ਨੇ। ਕਲਗੀਧਰ ਜੀ ਨੇ ਕਹਿੰਦੇ ਨੇ, ਸੁਧ ਜਪ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ, ਪੂਤ ਪ੍ਰਾਣ ਇਹ ਤੂੰ ਹੈ, ਪ੍ਰਾਣ ਜਬ ਲਗ ਘਟ ਥਾਰੇ। ਕਹਿਣ ਲੱਗੇ ਸਾਡੇ ਪਿਤਾ ਗੁਰਦੇਵ ਜੀ ਕਹਿਣ ਲੱਗੇ, ਗੋਬਿੰਦ ਰਾਏ ਜੀ, ਇਹ ਪੁੱਤਰ ਜੀ, ਜਦੋਂ ਅਸੀਂ ਸੁੱਧ ਬੁੱਧ ਧਾਰੀ, ਮਹਾਰਾਜ ਕਹਿਣ ਲੱਗੇ ਸਾਨੂੰ ਸਮਝਾਇਆ ਕਿ ਜਿੰਨਾ ਚਿਰ ਤੁਹਾਡੇ ਸਰੀਰ ਦੇ ਵਿੱਚ ਪ੍ਰਾਣ ਹੈ ਨਾ, ਉਹਨਾਂ ਸਰੀਰ ਪ੍ਰਾਣਾਂ ਤੱਕ, ਅੰਤ ਤੱਕ, ਸਰੀਰ ਤੱਕ ਤੁਸੀਂ ਐਨ ਪਰਨ ਰੱਖਣਾ ਹੈ, ਪ੍ਰਤੱਗਿਆ ਕਰਨੀ, ਪੂਰਾ ਇੱਥੇ ਸਾਵਧਾਨ ਰਹਿਣਾ ਹੈ। ਕਹਿਣ ਲੱਗੇ, ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਬਢਾਈਆ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਨੂੰ ਨਾ ਜਾਈਏ ਹੋ। ਇਹ ਆਪਣੀ ਵਿਆਹਤਾ ਦੇ ਨਾਲ, ਪਰਿਵਾਰ ਦੇ ਨਾਲ ਜਿੰਨਾ ਮਰਜ਼ੀ ਨੇਹ ਕਰੋ, ਪਰ ਜਿਹੜਾ ਪਰਾਇਆ ਹੈ ਨਾ, ਪਰਾਇਆ ਰੂਪ ਹੈ ਇਹ ਗੋਬਿੰਦ ਰਾਏ ਜੀ, ਉਹਦੇ ਸੁਪਨੇ ਮਾਤਰ ਵੀ ਤੁਸਾਂ ਉੱਧਰ ਖਿਆਲ ਨਹੀਂ ਕਰਨਾ। ਫਿਰ ਕਹਿਣ ਲੱਗੇ ਸਾਨੂੰ ਸਤਿਗੁਰਾਂ ਨੇ ਉਪਦੇਸ਼ ਦੇ ਕੇ, ਪ੍ਰਮਾਣ ਦੇ ਕੇ ਸਮਝਾਇਆ। ਕਹਿਣ ਲੱਗੇ, ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ, ਪਰ ਨਾਰੀ ਕੇ ਭਜੇ ਚੰਦਰ ਕਾ ਲੰਕ ਲਗਾਏ। ਕਹਿਣ ਲੱਗੇ, ਜਿਹੜਾ ਇੰਦਰ ਦੇਵਤਾ ਸੀ ਨਾ, ਉਹ ਗੌਤਮ ਰਿਖੀ ਦੀ ਧਰਤੀ ਦੇ ਮੋਹਿਤ ਹੋਇਆ, ਜੇ ਚੰਦਰਮਾ ਨੇ ਉਹਦੀ ਸਹਾਇਤਾ ਕੀਤੀ। ਪਹਿਲਾਂ ਗੌਤਮ ਰਿਖੀ ਜਿਹੜਾ ਸੀ ਉਹਦੀ ਘਰਵਾਲੀ ਅਹਿਲਿਆ ਹੈ, ਅਤੇ ਇੰਦਰ ਦੇਵਤੇ ਨੇ ਚੰਦਰ ਸੂਰਜ ਨੂੰ ਆਖਿਆ ਕਿ ਮੈਂ ਅਹਿਲਿਆ ਦੇ ਨਾਲ ਸੰਗ ਕਰਨਾ ਹੈ, ਅਤੇ ਸੂਰਜ ਨੇ ਜਵਾਬ ਦੇ ਦਿੱਤਾ ਕਿ ਮੈਂ ਇਹ ਕੰਮ ਨਹੀਂ ਕਰਨਾ, ਤੇਰੀ ਮਦਦ ਨਹੀਂ ਕਰਨੀ। ਚੰਦਰਮਾ ਨੂੰ ਇੰਦਰ ਨੇ ਆਖਿਆ ਅਤੇ ਉਹ ਮੰਨ ਗਿਆ। ਕਹਿਣ ਲੱਗੇ, ਜਿਹੜਾ ਰਿਖੀ ਗੌਤਮ ਰਿਖੀ ਹੈ, ਇਹ ਅੰਮ੍ਰਿਤ ਵੇਲੇ ਤੜਕੇ ਉੱਠ ਕੇ ਇਸ਼ਨਾਨ ਕਰਨ ਵਾਸਤੇ ਜਾਂਦਾ ਹੈ, ਅਤੇ ਇੰਦਰ ਨੇ ਚੰਦਰਮਾ ਨੂੰ ਆਖਿਆ ਤੂੰ ਕੁੱਕੜ ਦਾ ਰੂਪ ਬਣ ਕੇ ਨਾ ਅੰਮ੍ਰਿਤ ਵੇਲੇ ਆਉਣ ਤੋਂ ਪਹਿਲਾਂ ਅੱਧੀ ਰਾਤ ਹੀ ਬਾਂਗ ਦੇ ਦੇਵੇਂ। ਜਦੋਂ ਉਹਨੇ ਬਨੇਰੇ 'ਤੇ ਬਹਿ ਕੇ ਬਾਂਗ ਦਿੱਤੀ ਅਤੇ ਰਿਖੀ ਜੀ, ਗੌਤਮ ਰਿਖੀ ਜੀ ਅੰਮ੍ਰਿਤ ਵੇਲਾ ਜਾਣ ਕੇ ਉੱਠ ਕੇ ਗੰਗਾ 'ਤੇ ਚਲੇ ਗਏ। ਮਗਰ ਇੰਦਰ ਨੇ ਜਿਹੜਾ ਸੀ ਉਹਨਾਂ ਹਿੱਲਿਆ ਦੇ ਨਾਲ ਸੰਗ ਕੀਤਾ। ਜਦੋਂ ਗੰਗਾ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਪ੍ਰਵੇਸ਼ ਹੋਇਆ ਰਿਖੀ ਗੌਤਮ, ਗੰਗਾ ਕਹਿਣ ਲੱਗੀ, ਰਿਖੀ ਜੀ ਅਜੇ ਤਾਂ ਅੰਮ੍ਰਿਤ ਵੇਲਾ ਹੋਇਆ ਨਹੀਂ, ਅਤੇ ਅੱਧੀ ਰਾਤ ਹੈ, ਤੂੰ ਤੜਕੀ ਆ ਗਿਆ, ਜਾ ਤੂੰ ਛੇਤੀ ਚਲੇ ਜਾ ਘਰ, ਤੇਰੇ ਚੋਰ ਆਏ ਆ ਤੇ ਸੰਨ ਲੱਗੀ ਹੋਈ ਹੈ। ਗਿੱਲਾ ਪਰਨਾ ਲੈ ਕੇ ਰਿਖੀ ਜਦੋਂ ਦੌੜਿਆ, ਬਲ ਪ੍ਰਤਾਪ ਵਾਲਾ ਸੀ ਤੇ ਗਿੱਲਾ ਤੌਲੀਆ ਜਿਹੜਾ ਚੰਦਰਮਾ ਦੇ ਕੁੱਕੜ ਬਣਿਆ ਜਿਹੜਾ ਬਨੇਰੇ ਤੇ ਬੈਠਾ ਸੀ, ਆਣ ਕੇ ਮਾਰਿਆ। ਤੇ ਉਹ ਦਾਗ ਪੈ ਗਿਆ। ਹੁਣ ਜਿਹੜਾ ਆਪਾਂ ਚੰਦਰਮਾ ਦੇ ਵਿੱਚ ਰਾਤ ਨੂੰ ਕਾਲਾ ਜਿਹਾ ਦਾਗ ਵੇਹਨੇ ਆ ਨਾ, ਇਹਨੂੰ ਕਲੰਕ ਲੱਗਾ ਹੋਇਆ। ਇਹ ਗੋਤ ਮਰੀਖੀ ਨੇ ਗਿੱਲਾ ਦੇ ਪਰਨਾ ਮਾਰਿਆ ਸੀ ਤੇ ਉਦੋਂ ਇਹਦੇ ਕਲੰਕ ਲੱਗਾ ਸੀਗਾ। ਤਾਂ ਉਸ ਵਾਸਤੇ ਇੰਦਰ ਨੂੰ ਕਿਹਾ ਕਿ ਤੂੰ ਏਡੀ ਵੱਡੀ ਰਾਜ ਵਿਭੂਤੀ ਪਾ ਕੇ ਰਜਿਆ ਨੀ, ਰਿਖੀਆਂ ਦੇ ਘਰ ਵੀ ਨੀ ਬਖਸ਼ੇ, ਜਿਹਦੇ ਜਿਸ ਕਾਰਨ ਵਾਸਤੇ ਆਇਆ ਇਹ ਸਰੀਰ ਤੇ ਤੇਰੇ ਹਜ਼ਾਰਾਂ ਹੀ ਹੋ ਜਾਣਗੇ। ਇਸ ਤਰ੍ਹਾਂ ਹੀ ਹੋਇਆ। ਗੌਤਮ ਤਪ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਭਾਗ ਹੋਏ ਤਾਮਨ ਪਛੋਤਾਇਆ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸਾਨੂੰ ਪਿਤਾ ਗੁਰਦੇਵ ਜੀ ਨੇ ਸਮਝਾਇਆ ਕਿ ਇੰਦਰ ਨੂੰ ਵੀ ਕਲੰਕ ਇਸ ਤਰ੍ਹਾਂ ਲੱਗਿਆ ਸੀਗਾ ਪਰਾਏ ਘਰ ਦੇ ਵਿੱਚ ਜਾਣ ਦੇ ਨਾਲ। ਚੰਦਰਮਾ ਨੇ ਉਹਦੀ ਮਦਦ ਕੀਤੀ, ਉਹਨੂੰ ਵੀ ਕਲੰਕ ਲੱਗਾ। ਕਹਿਣ ਲੱਗੇ ਚੰਦਰਮਾ ਨੂੰ ਹੋਰ ਵੀ ਕਲੰਕ ਲੱਗਾ, ਆਪਣੇ ਹੋਰ ਦੇਵਤਿਆਂ ਦੇ ਨਾਲ। ਰਿਖੀ ਜਿਹੜਾ ਬ੍ਰਹਸਪਤ ਸੀ, ਇਹਨਾਂ ਦਾ ਗੁਰੂ, ਵਿਦਿਆ ਗੁਰੂ ਅਤੇ ਵਿਦਿਆ ਪੜ੍ਹਨ ਜਾਂਦੇ ਸੀ, ਅਤੇ ਚੰਦਰਮਾ ਦਾ ਵਿਦਿਆ ਗੁਰੂ ਦਾ ਜਿਹੜਾ ਬ੍ਰਹਸਪਤ ਸੀ, ਉਹਦੇ ਘਰ ਦੇ ਵਿੱਚ ਆਉਣਾ ਜਾਣਾ ਸੀ। ਸੁੰਦਰ ਸਰੂਪ ਵਾਲਾ ਸੀ ਉਹ, ਗੁਰੂ ਦੀ ਜਿਹੜੀ ਘਰਵਾਲੀ ਸੀ ਤਾਰਾਂ, ਉਹਦੇ ਨਾਲ ਸੰਬੰਧ ਹੋ ਗਿਆ। ਇੱਥੋਂ ਤੱਕ ਸੰਬੰਧ ਕਿ ਇਹਨੇ ਬੁੱਧ ਨਾਮੇ ਪੁੱਤਰ ਪੈਦਾ ਕਰ ਦਿੱਤਾ ਚੰਦਰਮਾ ਨੇ ਆਪਣੀ ਗੁਰੂ ਦੀ ਘਰਵਾਲੀ ਦੇ ਨਾਲ। ਗੋਦੀ ਦੇ ਵਿੱਚ ਬੈਠਾ ਖਡਾ ਰਿਹਾ ਸੀ ਬ੍ਰਹਸਪਤ। ਗੁਰੂ ਕਹਿਣ ਲੱਗਾ ਚੰਦਰਮਾ ਵਿਦਿਆ ਪੜ੍ਹਿਆ ਕਰ, ਜਿਹਦੇ ਕੰਮ ਵਾਸਤੇ ਤੂੰ ਆਇਆ ਹੈ ਇਹਦਾ ਬੱਚੇ ਦਾ ਖਿਆਲ ਛੱਡ ਦੇ। ਕਹਿਣ ਲੱਗਾ ਬੱਚਾ ਤੇ ਮੇਰਾ ਹੈ। ਉਹ ਕਹਿਣ ਲੱਗਾ ਉਹ ਪਾਪੀਆ, ਤੂੰ ਆਪਣੀ ਮਾਂ ਦੇ ਨਾਲ ਇੱਕ ਕਰਮ ਕਰਕੇ ਤੇ ਪੁੱਤਰ ਪੈਦਾ ਕਰ ਦਿੱਤਾ ਏ, ਜਾ ਤੂੰ ਮਰਦਾ ਤੇ ਜੰਮਦਾ ਰਵੇਂਗਾ, ਵੱਧਦਾ ਤੇ ਘਟਦਾ ਰਵੇਂਗਾ। ਉਦੋਂ ਤੋਂ ਇਹ ਚੰਦਰਮਾ ਜਿਹੜਾ ਕਲੰਕਿਤ ਹੋਇਆ ਹੈ ਇਸੇ ਕਾਰਨ ਵਾਸਤੇ ਕਿ ਜਦੋਂ ਪੂਰਨਮਾਸ਼ੀ ਹੁੰਦੀ ਹੈ ਤੇ ਫਿਰ ਇਹ ਘਟਨਾ ਸ਼ੁਰੂ ਹੋ ਜਾਂਦਾ ਹੈ। ਮੱਸਿਆ ਤੱਕ ਮਰਦਾ ਦੀ ਕਲਾ ਘਟਦੀ ਜਾਂਦੀ ਹੈ ਤੇ ਮੱਸਿਆ ਤੋਂ ਬਾਅਦ ਫਿਰ ਇਹ ਵਧਣਾ ਸ਼ੁਰੂ ਹੋ ਜਾਂਦਾ ਹੈ। ਇਹਦੀ ਕਲਾ ਵੱਧਦੀ ਹੈ, ਮਰਦਾ ਤੇ ਘਟਦਾ ਤੇ ਵੱਧਦਾ ਰਹਿੰਦਾ ਹੈ। ਇਹਨੂੰ ਬ੍ਰਹਸਪਤ ਰਿਖੀ ਦਾ ਕਲੰਕਰ ਲੱਗਣ ਤੇ ਸਰਾਪ ਹੋਇਆ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਸਾਡੇ ਪਿਤਾ ਨੇ ਇਹ ਸਾਨੂੰ ਸਮਝਾਇਆ ਸੀ। ਕਲਗੀਧਰ ਜੀ ਕਹਿੰਦੇ ਨੇ ਪਰ ਨਾਰੀ ਕੇ ਭਜੇ ਸਹਸ ਬਾਸ ਭਗ ਪਾਏ, ਪਰ ਨਾਰੀ ਕੇ ਭਜੇ ਚੰਦਰ ਕਾ ਲੰਕ ਲਗਾਏ। ਚੰਦਰਮਾ ਨੂੰ ਕਲੰਕ ਲੱਗਾ ਜੇ ਲੱਥਾ ਨਹੀਂ ਹੈ, ਉਹ ਅਮਿੱਟ ਹੈ। ਫਿਰ ਕਹਿਣ ਲੱਗੇ ਪਰ ਨਾਰੀ ਕੇ ਹੇਤ ਸੀਸ ਦਸ ਸੀਸ ਗਵਾਇਓ। ਕਹਿਣ ਲੱਗੇ ਵੇਖ ਲਓ ਰਾਵਣ ਸੀਤਾ ਨੂੰ ਪਰਾਈ ਨੂੰ ਚੁੱਕ ਕੇ ਲੈ ਗਿਆ ਤੇ ਆਪਣੇ ਦਸ ਸਿਰ ਵਢਾ ਬੈਠਾ ਤੇ ਕਲੰਕਿਤ ਹੋ ਗਿਆ, ਸਾਰੀ ਫੌਜ ਮਰਵਾ ਬੈਠਾ। ਕਹਿਣ ਲੱਗੇ ਹੋ ਪਰ ਨਾਰੀ ਕੇ ਹੇਤ ਕੱਟ ਕਵਰਨ ਕੋ ਘਾਇਓ, ਕਿ ਪਰਨਾਰੀ ਦੇ ਹੇਤ ਜਿਹੜੀ ਦਰੋਪਦੀ ਸੀ ਦੁਰਯੋਧਨ ਦੀ ਸਭਾ ਦੇ ਵਿੱਚ ਵਸਤਰ ਹਰਨ ਕਰਨ ਲੱਗੇ ਸੀ ਕਿ ਨਗਨ ਕਰਨਾ ਸੀ, ਜੂਏ ਦੇ ਵਿੱਚ ਜਿੱਤ ਲਿਆ ਹੈ। ਕਹਿੰਦੇ ਕਿ ਉਹ ਕਰਤੂਤ ਜਿਹੜੀ ਸੀ ਨਾ, ਉਹ ਏਡਾ ਵੱਡਾ ਪਾਪ ਲੱਗਾ ਕਿ ਸਾਰੇ ਕੌਰੋਂ ਹੀ ਨਾਸ ਹੋ ਗਏ, ਸਾਰੇ ਜਿਹੜੇ ਸੀ ਉਹ ਕਲੰਕਿਤ ਹੋ ਗਏ ਇਸੇ ਕੰਮ ਤੋਂ ਹੀ। ਹੋ ਪਰ ਨਾਰੀ ਕੇ ਹੇਤ ਕੱਟ ਕਵਰਨ ਕੋ ਘਾਇਓ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਗੋਬਿੰਦ ਰਾਏ ਜੀ ਵੇਖ ਲਓ, ਉਹਨਾਂ ਨੇ ਪਰਾਏ ਇਸਤਰੀ ਦੇ ਉੱਤੇ ਹੱਥ ਚੁੱਕਿਆ ਸੀ ਤੇ ਉਹਨਾਂ ਦੀ ਕੋਲੀ ਨਾਸ ਹੋ ਗਈ ਸੀ। ਹੋ ਪਰ ਨਾਰੀ ਕੇ ਨੇਹੋ ਛੁਰੀ ਪੈਣੀ ਕਰ ਜਨ ਹੋ। ਕਹਿਣ ਲੱਗੇ ਜਿਹੜੀ ਪਰਾਈ ਇਸਤਰੀ ਦੇ ਨਾਲ ਮੋਹ ਪਾਉਣਾ ਨਾ, ਉਹ ਇੱਕ ਛੁਰੀ ਤਿੱਖੀ ਜਿਸ ਤਰ੍ਹਾਂ ਛੁਰੀ ਨੰਗੀ ਗਲ ਦੇ ਵਿੱਚ ਪਾ ਲਗੇ ਨਾ, ਉਹ ਪਾਉਣ ਦੇ ਬਰਾਬਰ ਹੈ। ਉਹ ਜਿਹੜੀ ਤਿੱਖੀ ਛੁਰੀ ਹੁੰਦੀ ਹੈ ਉਹ ਕਿਤੇ ਨਾ ਕਿਤੇ ਪੇਟ ਦੇ ਵਿੱਚ ਖੋਭੀ ਜਾਂਦੀ ਤੇ ਮਾਰ ਹੀ ਦਿੰਦੀ ਹੈ। ਕਹਿਣ ਲੱਗੇ ਕਲਗੀਧਰ ਜੀ ਨੇ ਆਪਣੀ ਬਾਣੀ ਦੇ ਵਿੱਚ ਦੱਸਿਆ ਕਿ ਸਾਡੇ ਗੁਰਦੇਵ ਜੀ ਨੇ ਇਸ ਤਰ੍ਹਾਂ ਆਖਿਆ, ਹੋ ਪਰ ਨਾਰੀ ਕੇ ਨੇਹੋ ਛੁਰੀ ਪੈਣੀ ਕਰ ਜਨ ਹੋ, ਪਰ ਨਾਰੀ ਕੇ ਭਜੇ ਕਾਲ ਵਿਆਪਿਓ ਤੁਨ ਮਨ ਹੋ। ਕਹਿਣ ਲੱਗੇ ਪਰ ਨਾਰੀ ਦੇ ਨਾਲ ਭਜਨ ਰਮਨ ਕਰਨਾ ਮਾਨੋ ਕਿ ਤੁਸੀਂ ਆਪਣੀ ਮੌਤ ਹੀ ਕਰ ਲੈ ਜਾਂਦੀ ਹੈ, ਤੁਹਾਡਾ ਕਾਲ ਅੰਤ ਨੇੜੇ ਆ ਗਿਆ ਹੈ। ਅਧਿਕ ਹਰੀਫੀ ਜਾਣ ਭੋਗ ਪਾਤਰ ਸਿਉ ਜੋ ਕਰਹੀ। ਜਿਹੜਾ ਆਪਣੇ ਆਪ ਨੂੰ ਬੜਾ ਸਿਆਣਾ ਸਮਝ ਕੇ ਕੋਈ ਮੈਨੂੰ ਵੇਖੇ ਨਾ, ਕੋਈ ਬੜਾ ਸਿਆਣਾ ਜਿਹਾ ਬਣ ਕੇ ਕਹਿੰਦੇ ਕੋਈ ਕਰਮ ਕਰਦਾ ਹੈ ਨਾ, ਸਾਹਿਬ ਕਹਿੰਦੇ ਹੋ ਅੰਤ ਸਵਾਨ ਕੀ ਮ੍ਰਿਤ, ਉਹਨੂੰ ਕੁੱਤੇ ਦੀ ਮੌਤ ਆਉਂਦੀ ਹੈ, ਹੱਥ ਲੇਂਡੀ ਕੇ ਮਰ ਹੀ ਉਹ ਚੰਡਾਲਾਂ ਦੇ ਹੱਥੋਂ ਫਿਰ ਮਰਦਾ ਹੈ। ਕਹਿੰਦੇ ਕਿ ਕੁੱਤੇ ਦੀ ਮੌਤ ਕਿਉਂ ਆਇਆ, ਕਿਉਂ ਕਰ ਕਰਕੇ ਕੁੱਤੇ ਇਸੇ ਚੱਕਰ ਦੇ ਵਿੱਚ, ਇੱਕ ਕੁੱਤੇ ਨੂੰ ਜਦੋਂ ਵੱਢ ਦਿੰਦੇ ਉਹਨੂੰ ਕੀੜੇ ਪੈ ਜਾਂਦੇ ਨੇ, ਤੋ ਫਿਰ ਨੁੱਕਰਾਂ ਦੇ ਵਿੱਚ ਆਪਣਾ ਆਪ ਲੁਕਾਉਂਦਾ ਲੁਕਾਉਂਦਾ ਦੁਖੀ ਹੋ ਕਰਕੇ ਮਰਦਾ। ਸਾਹਿਬ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸਾਨੂੰ ਐਸੇ ਪਿਤਾ ਗੁਰਦੇਵ ਜੀ ਨੇ ਸਮਝਾਇਆ ਹੈ ਕਿ ਇਸ ਢੰਗ ਤੋਂ ਜਿਹੜਾ ਉਹ ਬੜਾ ਦੂਰ ਰਹਿਣਾ ਹੈ। ਹੋਰ ਵੀ ਸਤਿਗੁਰਾਂ ਨੇ ਪ੍ਰਮਾਣ ਦਿੱਤੇ ਨੇ, ਜੋ ਨਰ ਪਰ ਨਾਰੀ ਸੋ ਪਾਗੈ ਈਹਾ ਪਣੀ ਨਰਕ ਤਹਿ ਆਦਿ। ਜਿਹੜਾ ਪਰਾਏ ਦੇ ਨਾਲ ਜਾ ਕਰਕੇ ਕੋਈ ਰਮਣ ਇਸਤਰੀ ਕਰੇ ਜਾਂ ਪੁਰਖ ਕਰੇ, ਕਹਿੰਦੇ ਇੱਥੇ ਜੁੱਤੀਆਂ ਦੇ ਅਗਲੇ ਲੋਕ ਦੇ ਵਿੱਚ ਨਰਕ ਉਸਨੂੰ ਪ੍ਰਾਪਤ ਹੁੰਦਾ ਹੈ, ਨਰਕ ਦੇ ਵਿੱਚ ਜਾ ਕਰਕੇ ਪੈਂਦਾ ਹੈ। ਇੱਥੇ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਪਰ ਤ੍ਰੇ ਰਾਵਣ ਜਾਹੇ ਸੇਈ ਤਾਂ ਲੱਜ ਗਿਆ ਹੈ। ਜਿਹੜਾ ਚਾਹੇ ਪਰਾਈ ਇਸਤਰੀ ਪਰ ਪੁਰਖ ਦੇ ਕੋਲ ਜਾਂਦੀ ਹੈ, ਚਾਹੇ ਪੁਰਖ ਪਰਾਈ ਇਸਤਰੀ ਦੇ ਕੋਲ ਰਮਣ ਕਰਦਾ ਹੈ ਨਾ, ਸੇਈ ਤਾਂ ਲੱਜ ਗਿਆ ਹੈ, ਉਹਨਾਂ ਨੂੰ ਲੋਕ ਅਤੇ ਪ੍ਰਲੋਕ ਦੇ ਵਿੱਚ ਸ਼ਰਮਿੰਦਾ ਹੋਣਾ ਪੈਂਦਾ ਹੈ, ਉਹਨਾਂ ਦੀ ਉੱਥੇ ਜਿਹੜੀ ਆ ਉਹ ਗਤੀ ਨਹੀਂ ਹੁੰਦੀ, ਬੜਾ ਉਹਨਾਂ ਨੂੰ ਲਾਹਨਤਾਂ ਪੈਂਦੀਆਂ ਨੇ। ਇਸ ਕਰਕੇ ਗੁਰੂ ਅਰਜਨ ਦੇਵ ਮਾਰ ਕਹਿੰਦੇ, ਅਣਕ ਦੇ ਕਬਾੜ ਅਣਕ ਪੜਦੇ ਮਹਿ, ਪਰ ਦਾਰਾ ਸੰਗ ਫਾਕਾ ਚਿੱਤਰ ਗੁਪਤ ਜਬ ਲੇਖਾ ਮੰਗ, ਕਹੋ ਪਤਾ ਕੌਣ ਪੜਦਾ ਤੇਰਾ ਢੱਕ। ਤੂੰ ਜਿੰਨੇ ਮਰਜ਼ੀ ਪੜਦੇ ਕਰਕੇ ਕੁਕਰਮ ਕਰ ਲਾ, ਪਰ ਜਿਹੜੇ ਚਿੱਤਰ ਗੁਪਤ ਹੈ ਨਾ ਉਹ ਤੇਰੇ ਮੋਢਿਆਂ 'ਤੇ ਬੈਠੇ ਨੇ। ਜਦੋਂ ਉਹਨਾਂ ਨੇ ਧਰਮਰਾਜ ਦੀ ਸਭਾ ਦੇ ਵਿੱਚ ਜਾ ਕੇ ਐਨ ਸਾਰਾ ਸੀਸਾ ਸਾਹਮਣੇ ਕਰ ਦਿੱਤਾ ਤੇ ਤੇਰਾ ਕਿਸੇ ਨੇ ਕੋਈ ਪੜਦਾ ਨਹੀਂ ਢੱਕਣਾ, ਉੱਥੇ ਤੇਰੀ ਜਿਹੜੀ ਹੈ ਉਹ ਕਿਸੇ ਨੇ ਰੱਖਿਆ ਨਹੀਂ ਕਰਨੀ। ਇਸ ਕਰਕੇ ਮਹਾਰਾਜ ਕਹਿੰਦੇ ਇਹ ਬੜਾ ਤਗੜਾ ਕਲੰਕ ਹੈ। ਇਸ ਤੋਂ ਇਸ ਵਚਨ ਤੋਂ ਗੁਰੂ ਮਹਾਰਾਜ ਜੀ ਨੇ ਸਾਰਿਆਂ ਨੇ ਸਾਵਧਾਨ ਕੀਤਾ ਹੈ। ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਰ ਪਰ ਤ੍ਰੇ ਰਾਵਣ ਜਾਹੇ ਸੇਈ ਤਾਂ ਲੱਜ ਗਿਆ ਹੈ। ਇਹਦਾ ਅੰਤਰੀਮ ਇਹ ਅਰਥ ਹੈ ਕਿ ਜਿਹੜੀ ਮਾਇਆ ਰੂਪੀ ਇਸਤਰੀ ਉਹ ਪਰਾਈ ਹੈ। ਕਿਉਂ ਕਰਕੇ ਮਾਇਆ ਜਿਹੜੀ ਬ੍ਰਹਮ ਦੀ ਹੈ, ਮਨੁੱਖ ਦੀ ਨਹੀਂ ਹੈ, ਇਹ ਪਰਮੇਸ਼ਰ ਦੀ ਹੈ। ਜਿਹੜੀ ਮਾਇਆ ਰੂਪ ਇਸਤਰੀ ਹੈ ਇਹ ਬ੍ਰਹਮ ਦੀ ਇਸਤਰੀ ਹੈ, ਅਤੇ ਕਹਿੰਦੇ ਮਨੁੱਖ ਜਿਹੜਾ ਹੈ ਨਾ ਇਹ ਮਾਇਆ ਦੇ ਮਗਰ, ਪਰਾਈ ਮਾਇਆ ਧਨ ਦੇ ਇਸਤਰੀ ਦੇ ਮਗਰ ਧਨ ਇਕੱਠਾ ਕਰਨ ਵਾਸਤੇ ਜਿਹੜਾ ਹੈ ਉਹ ਭੱਜਿਆ ਫਿਰਦਾ ਅਤੇ ਦੁੱਖ ਭੋਗਦਾ ਜਦੋਂ ਪ੍ਰਾਪਤੀ ਨਹੀਂ ਹੁੰਦੀ। ਇਹ ਵੀ ਪਰਾਈ ਹੈ, ਜਿਹੜੀ ਮਾਇਆ ਰੂਪ ਇਸਤਰੀ ਹੈ ਨਾ, ਮਾਇਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਕਹਿੰਦੇ ਮਨੁੱਖ ਦੀ ਨਹੀਂ ਵੀ ਪਰਾਈ ਹੈ। ਜਿਸ ਤਰ੍ਹਾਂ ਪ੍ਰਤੱਖ ਪ੍ਰਤਾ ਇਸਤਰੀ ਦੇ ਨਾਲ ਰਮਣ ਕਰਨ ਦੇ ਨਾਲ ਮਨੁੱਖ ਦੁੱਖ ਭੋਗਦਾ ਹੈ ਨਾ, ਕਹਿੰਦੇ ਮਾਇਆ ਰੂਪੀ ਜਿਹੜੀ ਇਸਤਰੀ ਹੈ ਇਹ ਬ੍ਰਹਮ ਦੀ ਇਸਤਰੀ ਹੈ, ਇਹ ਬ੍ਰਹਮ ਦੀ ਹੈ ਅਤੇ ਮਨੁੱਖ ਅਤੇ ਪਰਾਇਆ ਇਹਦੇ ਮਗਰ ਮਗਰ ਭੱਜਿਆ ਫਿਰਦਾ ਹੈ, ਪਦਾਰਥਾਂ ਨੂੰ ਇਕੱਠੇ ਕਰਨ ਵਾਸਤੇ, ਪਦਾਰਥਾਂ ਨੂੰ ਸਾਂਭਣ ਵਾਸਤੇ, ਮਾਇਆ ਨੂੰ ਇਕੱਠੀ ਕਰਨ ਵਾਸਤੇ, ਕਹਿੰਦੇ ਨੇ ਅੰਤ ਸਮੇਂ 'ਤੇ ਫਿਰ ਧੋਖਾ ਦੇ ਦਿੰਦੀ ਹੈ, ਇਹ ਮਾਰ ਹੀ ਦਿੰਦੀ, ਨਾਸ ਕਰ ਦਿੰਦੀ ਹੈ। ਜਿਸ ਤਰ੍ਹਾਂ ਪਰਾਈ ਇਸਤਰੀ ਗਲ ਦੇ ਵਿੱਚ ਛੁਰੀ ਪਾਉਣ ਦੀ ਤਰ੍ਹਾਂ ਨਾ ਪਤਾ ਲੱਗਣ 'ਤੇ ਉਹੀ ਨੁਕਸਾਨ ਕਰ ਦਿੰਦੀ, ਮਾਰ ਦਿੰਦੀ ਹੈ, ਕਹਿੰਦੇ ਕਿ ਮਾਇਆ ਵੀ ਜਿਹੜੀ ਹੈ ਇਹ ਵੀ ਮਨੁੱਖ ਨੂੰ ਜਿਹੜਾ ਇਹਦੇ ਮਗਰ ਦੌੜਦਾ ਇਹਦਾ ਵੀ ਨਾਸ ਕਰ ਦਿੰਦੀ ਹੈ। ਐਸੀ ਇਸਤਰੀ ਇੱਕ ਰਾਮ ਉਪਾਈ, ਉਹਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ। ਗੁਰੂ ਮਹਾਰਾਜ ਕਹਿੰਦੇ ਨੇ ਐਸੀ ਇੱਕ ਮਾਇਆ ਰੂਪੀ ਇਸਤਰੀ ਜਿਹੜੀ ਉਹ ਪਰਮੇਸ਼ਰ ਨੇ ਪ੍ਰਗਟ ਕੀਤੀ ਹੋਈ ਹੈ, ਜਿਸ ਮਾਇਆ ਰੂਪ ਇਸਤਰੀ ਨੇ ਸਾਰੇ ਜਗਤ ਨੂੰ ਹੀ ਖਾਧਾ ਹੋਇਆ ਹੈ, ਸਾਰਿਆਂ ਨੂੰ ਜਿਹੜਾ ਉਹ ਨਾਸ ਕੀਤਾ ਹੋਇਆ ਹੈ, ਅਤੇ ਸਾਡੇ ਉੱਤੇ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਜਿਹੜਾ ਇਹ ਮਾਇਆ ਰੂਪੀ ਇਸਤਰੀ ਤੋਂ ਸੋ ਬਚਾਉਣਾ ਕੀਤਾ ਹੈ। ਸੋ ਇਸ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਪਰ ਤ੍ਰੇ ਰਾਵਣ ਜਾਹੇ ਸਾਈ ਸੇਈ ਤਾਂ ਲੱਜ ਗਿਆ ਹੈ। ਇੱਥੇ ਤ੍ਰਿਆ ਕੇ ਜਿਹੜੀ ਤ੍ਰੇ ਇਸਤਰੀ ਉਹ ਪਰਾਏ ਵੱਲੇ ਜੋ ਜਾਵੇਗੀ ਉਹਨੂੰ ਵੀ ਲੱਜਿਆ ਦੀ ਸਹਿਤ ਹੋਣਾ ਪਵੇਗਾ। ਪਰ ਤ੍ਰੇ ਰਾਵਣ ਜਾਹੇ, ਜੇ ਕੋਈ ਮਨੁੱਖ ਜਾਵੇਗਾ ਉਹਨੂੰ ਵੀ ਲੋਕ ਅਤੇ ਪ੍ਰਲੋਕ ਦੇ ਵਿੱਚ ਉਹਦਾ ਮੂੰਹ ਕਾਲਾ ਹੋਵੇਗਾ, ਉਹਨੂੰ ਲੱਜਿਆ ਦੀ ਸਹਿਤ, ਸ਼ਰਮਿੰਦਿਆਂ ਦੀ ਸਹਿਤ, ਜਿਹੜੀ ਉਹ ਕੰਮ ਸਮਾਂ ਵੇਖਣਾ ਪਵੇਗਾ।
ਨਿਤ ਪ੍ਰਤ ਹਿਰੈ ਪਰ ਦਰਬ ਛਿਦਰ ਕਤ ਢਾਕੀ ਹੈ।
ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਕ ਵਿਰਾਗ ਜਨਕ ਤੇ ਸਾਵਧਾਨ ਕਰ ਰਹੇ ਨੇ ਕਿ ਸਮਾਂ ਜਿਹੜਾ ਸਮੇਂ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਦੁਨੀਆਂ ਦੇ ਵਿੱਚ। ਕਹਿੰਦੇ ਇਹ ਮਨੁੱਖ ਦੀ ਕੀ ਹਾਲਤ, ਇਹ ਮਨੁੱਖ ਨਿਤ ਪ੍ਰਤ ਹਿਰਹੇ ਪਰ ਦਰਬ ਛਿਦਰ ਕਤ ਢਾਕੀ ਹੈ। ਇਹ ਮਨੁੱਖ ਦੀ ਇਹ ਹਾਲਤ ਕਿ ਨੇਤਾ ਪ੍ਰਤੀ ਹੀ ਰੋਜ਼ ਹੀ ਨਾ ਵੱਲ ਛਲ ਜੇ ਕਰਕੇ, ਚੋਰੀਆਂ ਜੀਆਂ ਕਰਕੇ ਤੇ ਪਰਾਏ ਧਨ ਨੂੰ ਹਿਰਦਾ ਹੈ, ਇਕੱਠਾ ਕਰਦਾ ਹੈ, ਚੋਰੀਆਂ ਕਰਦਾ ਹੈ। ਕਹਿੰਦੇ ਛਿਦਰ ਕਤ ਢਾਕੀ ਹੈ। ਛਿਦਰ ਕਹੀਏ ਇਹ ਜਿਹੜਾ ਤੇਰਾ ਪੜਦਾ, ਕੌਣ ਢੱਕੇਗਾ? ਭਾਵ ਕਿਸੇ ਨੇ ਨਹੀਂ ਢੱਕਣਾ। ਤੂੰ ਜਿੰਨੇ ਮਰਜ਼ੀ ਬਹੁ ਪਰਪੰਚ ਕਰ, ਪਰ ਧਨ ਲਿਆਵੇ ਸੁੱਤ ਦਾਰਾ ਪਹਿ ਆਨ ਲੁਟਾਵੇ। ਮਨ ਮੇਰਾ ਭੁੱਲੇ ਕਪਟ ਨਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਕਹਿਣ ਲੱਗੇ ਤੇਰਾ ਕਿਸੇ ਨੇ ਪੜਦਾ ਨਹੀਂ ਉਦੋਂ ਢੱਕਣਾ ਜਦੋਂ ਤੂੰ ਫੜਿਆ ਗਿਓ, ਜਦੋਂ ਸੰਨੀ ਉੱਪਰ ਚੋਰ। ਕਹਿੰਦੇ ਕਿ ਜਦੋਂ ਸੰਨ ਲਾਉਂਦਾ ਨਾ ਚੋਰ, ਤੇ ਉਦੋਂ ਸੰਨ ਦੇ ਉੱਤੇ ਜਦੋਂ ਫੜਿਆ ਜਾਵੇ ਤੇ ਫਿਰ ਬੜੀ ਉਹਦੀ ਦੁਰਦਸ਼ਾ ਹੁੰਦੀ ਹੈ ਤੇ ਬਹੁਤ ਉਸਨੂੰ ਜਿਹੜਾ ਹੈ ਲਾਹਨਤਾਂ ਪੈਂਦੀਆਂ ਤੇ ਸਜ਼ਾ ਮਿਲਦੀਆਂ ਹਨ। ਕਹਿੰਦੇ ਇਸ ਪ੍ਰਕਾਰ ਦੇ ਨਾਲ ਨਿਤ ਪ੍ਰਤ ਹਿਰੇ ਪਰ ਦਰਬ ਛਿਦਰ ਕਤ ਢਾਕੀ ਹੈ। ਉਦੋਂ ਤੇਰਾ ਛਿਦਰ ਕਿਦਾ ਤੇਰਾ ਪੜਦਾ ਕਿਸੇ ਨੇ ਢੱਕਣਾ ਨਹੀਂ, ਜਿਹੜਾ ਤੂੰ ਵੱਲ ਛਲ ਕਰਕੇ ਪਰਾਏ ਦਰਬ ਨੂੰ ਧਨ ਨੂੰ ਚੁਰਾਉਣਾ ਹੈ।
ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ।
ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਿਆ ਕਰੋ, ਐਨ ਬੜੇ ਮਨ ਪਵਿੱਤਰ ਦੇ ਨਾਲ ਮਨ ਦੇ ਵਿੱਚ ਪਵਿੱਤਰਤਾ ਲਿਆਣ ਕੇ, ਇਸ਼ਨਾਨ ਪਾਨ ਕਰਕੇ, ਸਰੀਰ ਨੂੰ ਸੋਧ ਕੇ, ਫਿਰ ਮਨ ਨੂੰ ਪਵਿੱਤਰ ਕਰਕੇ, ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ, ਹਿਰਦੇ ਨੂੰ ਬੜੇ ਅੰਤਸ਼ਕਰ ਨੂੰ ਪਵਿੱਤਰ ਕਰਕੇ ਨਾ, ਤੇ ਹਰ ਗੁਣ ਰਮਤ, ਤੂੰ ਹਰੀ ਦੇ ਗੁਣਾਂ ਨੂੰ ਰਮਤ ਕਈ ਰਮਿਆ ਕਰ, ਗੁਰੂ ਦੇ ਗੁਣਾਂ ਨੂੰ ਯਾਦ ਕਰਿਆ ਕਰ, ਗੁਰੂ ਪਰਮੇਸ਼ਰ ਦੀ ਜਿਹੜੀ ਬੰਦਗੀ ਹੈ ਨਾ ਉਹ ਕਰਿਆ ਕਰ। ਕਿਉਂ ਕਰਕੇ ਜੇ ਤੂੰ ਇਸ ਤਰ੍ਹਾਂ ਕਰੇਗਾ ਮਨ ਪਵਿੱਤਰ ਦੇ ਸਹਿਤ ਹੋ ਕਰਕੇ, ਵਿਕਾਰਾਂ ਤੋਂ ਰਹਿਤ ਹੋ ਕਰਕੇ, ਐਨ ਮਨ ਬਾਣੀ ਸਰੀਰ ਕਰਕੇ ਜਦੋਂ ਪਰਮੇਸ਼ਰ ਦੇ ਨਾਮ ਨੂੰ ਚਿਤਵੇਗਾ ਨਾ ਤੇ ਗੁਣਾਂ ਨੂੰ ਯਾਦ ਕਰੇਗਾ, ਕਹਿੰਦੇ ਸਗਲ ਕੁਲ ਤਾਰਈ, ਤੂੰ ਆਪ ਨਹੀਂ ਤਰੇਗਾ, ਤੇਰੀ ਸਾਰੀ ਕੁਲ ਨੂੰ ਤੂੰ ਆਪਣੇ ਨਾਲ ਤਾਰ ਕੇ ਲੈ ਜਾਵੇਗਾ। ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹ ਪਤ ਸਿਉ ਜਾਏਂਦਾ। ਆਪ ਵੀ ਤਰੇਗਾ ਤੇ ਹੋਰਨਾਂ ਨੂੰ ਵੀ ਤਾਰ ਲਵੇਗਾ ਤੇ ਆਪਣੇ ਕੁਲ ਨੂੰ ਵੀ ਤਾਰ ਲਵੇਗਾ, ਜੇ ਤੂੰ ਪਵਿੱਤਰ ਮਨ ਦੇ ਨਾਲ ਬੜੇ ਅਦਬ ਸਤਿਕਾਰ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਰਮਣ ਕਰੇਗਾ, ਯਾਦ ਕਰੇਗਾ।
ਹਰਿ ਹਾਂ ਸੁਣਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰਈ।
ਹਰਿ ਹਾਂ ਇਹ ਭਾਈ, ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਨਾ, ਬੜਾ ਪਵਿੱਤਰ ਹੈ, ਪਵਿੱਤਰ 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 ਪੁਨੀਤ, ਉਹ ਮਨ ਬਾਣੀ ਸਰੀਰ ਕਰਕੇ ਬੜਾ ਪਵਿੱਤਰ ਹੈ। ਉਹ ਪਿੱਛੇ ਵੀ ਪਰਮੇਸ਼ਰ ਦਾ ਨਾਮ ਪਵਿੱਤਰ ਸੀ, ਹੁਣ ਵੀ ਪਵਿੱਤਰ ਹੈ, ਆਉਣ ਵਾਲੇ ਸਮੇਂ ਦੇ ਵਿੱਚ ਪਰਮੇਸ਼ਰ ਦਾ ਨਾਮ ਜਿਹੜਾ ਪਵਿੱਤਰ ਰਹੇਗਾ। ਇਸ ਕਰਕੇ ਜਿਹੜਾ ਸੁਣਦਾ ਹੈ ਨਾ ਉਹ ਵੀ ਪਵਿੱਤਰ ਹੋ ਜਾਂਦਾ। ਕਹਿੰਦੇ ਪਵਿੱਤਰ ਸੁਣਦੇ ਪਵਿੱਤਰ, ਸੇ ਪਵਿੱਤ ਜਿੰਨੀ ਮਨ ਵਸਾਇਆ, ਜਿਨ੍ਹਾਂ ਨੇ ਮਨ ਦੇ ਵਿੱਚ ਵਸਾ ਲਿਆ ਉਸ ਪਰਮੇਸ਼ਰ ਨੂੰ ਕਹਿੰਦੇ ਕਿ ਉਹ ਵੀ ਪਵਿੱਤਰ ਹੋ ਜਾਂਦੇ ਹਨ, ਜਿਨ੍ਹਾਂ ਨੇ ਪਾਰ ਬ੍ਰਹਮ ਵਿਚਾਰੇ, ਜਿਨ੍ਹਾਂ ਨੇ ਪਾਰਾਵਾਰ ਤੋਂ ਰਹਿਤ ਬ੍ਰਹਮ ਪਰਮੇਸ਼ਰ ਦੀ ਜਿਨ੍ਹਾਂ ਨੇ ਵਿਚਾਰ ਕੀਤੀ ਹੈ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਹੈ, ਉਹ ਸੁਣਨ ਵਾਲੇ ਵੀ ਤੇ ਕਹਿਣ ਵਾਲੇ ਵੀ ਜਿਹੜੇ ਭਾਈ ਉਹ ਪਵਿੱਤਰ ਹੋ ਜਾਂਦੇ ਹਨ।
ਉੱਪਰ ਬਣੇ ਆਕਾਸ਼ ਤਲੈ ਧਰ ਸੋਹਤੀ।
ਵੇਖੋ ਰੱਬ ਅਕਾਲ ਪੁਰਖ ਵਾਹਿਗੁਰੂ ਦੀ ਕਿੱਡੀ ਦੇਵ ਨੇਕ ਕਿਰਪਾ ਹੈ ਕਿ ਜਿਹੜਾ ਆਕਾਸ਼ ਹੈ ਨਾ ਉਹ ਉੱਪਰ ਜਿਹੜਾ ਸ਼ੋਭ ਰਿਹਾ ਹੈ, ਤੇ ਤਲੈ ਧਰ ਸੋਹਤੀ, ਜਿਹੜੀ ਧਰ ਕੀ ਧਰਤੀ ਹੈ ਉਹ ਹਰਿਆਵਲਤਾ ਦੇ ਨਾਲ ਥੱਲੇ ਸ਼ੋਭ ਰਹੀ ਹੈ, ਤੇ ਉੱਪਰ ਜਿਹੜਾ ਆਕਾਸ਼ ਹੈ ਨਾ ਉਹ ਬੜਾ ਸ਼ੋਭ ਰਿਹਾ ਹੈ। ਕਹਿੰਦੇ ਜਦੋਂ ਰੱਬ ਦੇ ਪਿਆਰੇ ਭਗਤ ਧਰਤੀ ਦੇ ਉੱਤੇ ਤੁਰਦੇ ਹਨ ਉਹ ਬੜੀ ਸ਼ੋਭਨੀਕ ਹੁੰਦੀ ਹੈ। ਇਸ ਵਾਸਤੇ ਧਰਤੀ ਜਿਹੜੀ ਹੈ ਉਹ ਬੜੀ ਰਮਣੀਕ ਹੋ ਜਾਂਦੀ ਹੈ, ਪੂਜਾ ਯੋਗ ਹੋ ਜਾਂਦੀ ਹੈ। ਅਤੇ ਉੱਪਰ ਬਣੇ ਆਕਾਸ਼ ਰੱਬ ਦੇ ਪਿਆਰਿਆਂ ਦੀ ਐਸੀ ਭਗਤੀ ਹੁੰਦੀ ਹੈ, ਐਸਾ ਪ੍ਰਤਾਪ ਹੁੰਦਾ ਹੈ, ਜਿਹੜਾ ਆਕਾਸ਼ ਹੈ ਨਾ ਉਹ ਬੜਾ ਠੰਡਕ ਹੋ ਜਾਂਦਾ ਹੈ। ਉਹ ਰੱਬ ਦੇ ਪਿਆਰਿਆਂ ਦੇ ਉੱਤੇ ਬੜਾ ਰਮਣੀਕ ਸੁੰਦਰਤਾਈ ਵਾਲਾ ਰੂਪ ਧਾਰਨ ਕਰ ਲੈਂਦਾ ਹੈ। ਕਹਿੰਦੇ ਜਦੋਂ ਭਰਤ ਰਾਮ ਚੰਦਰ ਜੀ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦਾ ਸੀ ਨਾ ਅਤੇ ਕਹਿੰਦੇ ਧਰਤੀ ਥੱਲਿਓਂ ਬੜੀ ਪਵਿੱਤਰ ਹੁੰਦੀ ਸੀ ਅਤੇ ਫੁੱਲਾਂ ਦੀਆਂ ਸੁਗੰਧੀਆਂ ਆਉਣ ਲੱਗ ਪੈਂਦੀਆਂ ਸੀ ਅਤੇ ਜਿਹੜਾ ਆਕਾਸ਼ ਜੀ ਉਹ ਛਤਰ ਦੀ ਤਰ੍ਹਾਂ ਜਿਹੜਾ ਉੱਤੇ ਝੁੱਲਣ ਲੱਗ ਪੈਂਦਾ ਸੀ, ਬੜੀਆਂ ਉੱਤੋਂ ਸੁੰਦਰ ਸੁੰਦਰ ਕਿਰਨਾਂ ਜਿਹੜੀਆਂ ਆਉਂਦੀਆਂ ਹੁੰਦੀਆਂ ਸੀ ਭਰਤ ਦੇ ਉੱਤੇ। ਕਹਿੰਦੇ ਕਿ ਇਸੇ ਤਰ੍ਹਾਂ ਹੀ ਜਿਹੜਾ ਉੱਪਰ ਬਣੇ ਆਕਾਸ਼ ਤਲੈ ਧਰ ਸੋਹਤੀ, ਜਿਹੜਾ ਉਹ ਬਿਰਤੀ ਹੈ ਅੰਦਰ ਕਾਰ ਜਿਹੜੀ ਬਿਰਤੀ ਹੈ ਮਨੋ ਬਿਰਤੀ ਪਰਮੇਸ਼ਰ ਦੇ ਨਾਲ ਦਸਵੇਂ ਦੁਆਰ ਦੇ ਵਿੱਚ ਬਿਰਤੀ ਨੂੰ ਜੁੜਨਾ ਉਹ ਆਕਾਸ਼ ਉੱਤੇ ਸ਼ੋਭ ਰਿਹਾ ਹੈ। ਦਸਵਾਂ ਆਕਾਸ਼ ਦਸਵਾਂ ਦੁਆਰ ਜਿਹੜਾ ਆਕਾਸ਼ ਹੈ ਉਹਦੇ ਉੱਤੇ ਸ਼ੋਭ ਰਿਹਾ ਹੈ। ਤਲਾ ਧਰ ਸੋਹਤੀ ਬੁੱਧੀ ਰੂਪੀ ਜਿਹੜੀ ਧਰਤੀ ਹੈ ਉਹ ਥੱਲੇ ਜਿਹੜੀ ਉਹ ਸ਼ੋਭ ਰਹੀ ਹੈ। ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਕਿ ਜੋ ਚਿਦਾਕਾਸ਼ ਆਕਾਸ਼ ਪਰਮੇਸ਼ਰ ਹੈ ਉਹ ਉੱਪਰ ਸੋਭ ਰਿਹਾ ਹੈ ਅਤੇ ਬੁੱਧੀ ਰੂਪੀ ਧਰਤੀ ਜਿਹੜੀ ਹੈ ਉਹ ਥੱਲੇ ਸੋਭ ਰਹੀ ਹੈ। ਕਿਉਂ ਕਰਕੇ ਆਕਾਸ਼ ਕਹੀਏ ਬੱਦਲ ਰੂਪ ਆਕਾਸ਼ ਹੈ, ਗੁਰੂ ਰੂਪੀ ਆਕਾਸ਼ ਹੈ ਉਹ ਉੱਤੇ ਸੋਭ ਰਿਹਾ ਹੈ ਅਤੇ ਹਿਰਦਾ ਰੂਪੀ ਜਿਹੜਾ ਧਰਤੀ ਉਹ ਥੱਲੇ ਸੋਭ ਰਹੀ ਹੈ। ਜਦੋਂ ਬੜਾ ਗੁਰੂ ਰੂਪੀ ਬੱਦਲ ਕਿਰਪਾ ਦੇ ਖਜ਼ਾਨੇ ਦੇ ਵਿੱਚ ਆਣ ਕਰਕੇ ਨਾਮ ਦੀ ਵਰਖਾ ਕਰਦਾ, ਮੀਂਹ ਪਾਉਂਦਾ ਹੈ ਨਾਮ ਦਾ, ਕਹਿੰਦੇ ਤਲਾ ਧਰ ਸੋਹਤੀ ਬੁੱਧੀ ਰੂਪੀ ਜਿਹੜੀ ਧਰਤੀ ਹੈ ਉਹ ਸ਼ੁਭ ਗੁਣਾਂ ਦੇ ਨਾਲ ਜਿਹੜੀ ਹੈ ਉਹ ਸੋਭਣ ਲੱਗ ਪੈਂਦੀ ਹੈ।
ਦਹ ਦਿਸ ਚਮਕੈ ਬੀਜੁਲ ਮੁਖ ਕੋ ਜੋਹਤੀ,
ਕਹਿੰਦੇ ਦਸਾਂ ਦਿਸ਼ਾਂ ਦੇ ਵਿੱਚ ਇਹ ਜਿਹੜੀ ਬਿਜਲੀ ਚਮਕ ਰਹੀ ਹੈ ਨਾ ਉਹ ਮੰਨੋ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਕਾਸ਼ ਜਿਹੜਾ ਹੈ ਉਹ ਚਮਕ ਰਿਹਾ ਹੈ। ਕਿਉਂ ਕਰਕੇ ਜਿਹੜਾ ਬੱਦਲ ਹੈ ਨਾ, ਬੱਦਲ ਜਿਹਨੂੰ ਆਪਣਾ ਇੰਦਰ ਦੇਵਤਾ ਕਹੀ, ਇਹਦੇ ਕੋਲ ਆਪਦੀ ਕੋਈ ਸ਼ਕਤੀ ਨਹੀਂ ਹੈ। ਇਹ ਜਦੋਂ ਬਿਜਲੀ ਚਮਕਦੀ ਹੈ ਨਾ, ਜਦੋਂ ਪ੍ਰਕਾਸ਼ ਹੁੰਦਾ ਆਕਾਸ਼ ਦੇ ਵਿੱਚ, ਇਹ ਜਿਹੜਾ ਪ੍ਰਕਾਸ਼ ਹੈ ਇਹ ਅਕਾਲ ਪੁਰਖ ਵਾਹਿਗੁਰੂ ਦਾ ਹੈ, ਉਹਦੇ ਕੋਲੋਂ ਇਹਨਾਂ ਨੇ ਪ੍ਰਕਾਸ਼ ਲਿਆ ਹੈ। ਜਿਸ ਤਰ੍ਹਾਂ ਚੰਦਰਮਾ ਦੀ ਆਪਣਾ ਕੋਈ ਤੇਜ ਨਹੀਂ ਹੈ, ਕੋਈ ਆਪਣਾ ਪ੍ਰਤਾਪ ਨਹੀਂ ਹੈ, ਉਹ ਚੰਦਰਮਾ ਦਾ ਜਿਹੜਾ ਤੇਜ ਪ੍ਰਤਾਪ ਹੈ ਪ੍ਰਕਾਸ਼ ਹੈ ਉਹ ਉੱਤੋਂ ਆ ਰਿਹਾ, ਇੱਕ ਓਂਕਾਰ ਤੋਂ ਆ ਰਿਹਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਉੱਤੋਂ ਆ ਰਿਹਾ ਹੈ। ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਜਿਹੜੀ ਦਸਾਂ ਦਿਸ਼ਾਂ ਦੇ ਵਿੱਚ ਬਿਜਲੀ ਚਮਕਦੀ ਹੈ ਨਾ ਆਕਾਸ਼ ਦੇ ਵਿੱਚ, ਇਹ ਉਸੇ ਦਾ ਹੀ ਪ੍ਰਕਾਸ਼ ਹੈ ਜਿਹਨੂੰ ਸਾਰੇ ਲੋਕ ਵੇਖਦੇ ਹਨ।
ਖੋਜਤ ਫਿਰੋਂ ਵਿਦੇਸ਼ ਪੀਓ ਕਤ ਪਾਈਐ,
ਜਗਿਆਸੂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਅਸੀਂ ਤਾਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ, ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਤੀਰਥਾਂ ਦੇ ਵਿੱਚ ਉਸ ਪਤੀ ਪਰਮਾਤਮਾ ਨੂੰ ਜਿਹੜਾ ਉਹ ਲੱਭ ਰਹੇ ਹਾਂ। ਪੀਓ ਕਤ ਪਾਈਐ, ਉਹ ਜਿਹੜਾ ਪਿਓ ਹੈ, ਪਤੀ ਹੈ, ਪਰਮਾਤਮਾ ਹੈ, ਉਹ ਭਾਵ ਕਿ ਕਿੱਥੋਂ ਪ੍ਰਾਪਤ ਹੋਵੇ। ਇਸ ਪ੍ਰਕਾਰ ਦੇ ਨਾਲ ਉਹ ਸਾਨੂੰ ਦੱਸਣਾ ਕਰੋ, ਅਸੀਂ ਤਾਂ ਬੜਾ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ, ਜੰਗਲਾਂ ਦੇ ਵਿੱਚ, ਤੀਰਥਾਂ ਦੇ ਉੱਤੇ ਇੱਧਰ ਉੱਧਰ ਭਟਕ ਕਰਕੇ ਵੇਖਿਆ, ਖੋਜਦ ਫਿਰੋ ਵਿਦੇਸ਼ ਪੀਓ ਕਦ ਪਾਈਐ। ਇਹ ਮਹਾਰਾਜ ਦੱਸੋ ਕਿ ਉਹ ਜਿਹੜਾ ਪਤੀ ਪਰਮਾਤਮਾ ਕਿੱਥੋਂ ਪ੍ਰਾਪਤ ਹੁੰਦਾ ਹੈ।
ਹਰੇ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਐ,
ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹੇ ਹਰ ਹਾਂ, ਇਹ ਸਾਧ ਸੰਗਤ ਜੀ, ਇਹ ਭਾਈ, ਇਹ ਜਗਿਆਸੂ, ਉਹ ਜਿਹਨੂੰ ਤੁਸੀਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਲੱਭਦੇ ਫਿਰਦੇ ਜਿਹਨੂੰ ਪਤੀ ਪਰਮਾਤਮਾ ਨੂੰ, ਉਹਨੇ ਇਸ ਤਰ੍ਹਾਂ ਨਹੀਂ ਮਿਲਣਾ। ਕਿਉਂ ਕਰਕੇ ਉਹ ਤਾਂ ਸਾਰੇ ਰਮਿਆ ਹੋਇਆ ਹੈ। ਕਹਿੰਦੇ ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਏ, ਜੇ ਵੱਡੇ ਭਾਗ ਹੋਣ ਮੱਥੇ ਦੇ ਭਾਗ, ਵੱਡੇ ਭਾਗ ਭੇਟਾ ਗੁਰਦੇਵਾ। ਜਦੋਂ ਵੱਡੇ ਭਾਗ ਹੋਣ ਨਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਲਿਖੇ ਹੋਏ ਚੰਗੇ ਭਾਗ ਜਦੋਂ ਹੋਣ, ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ। ਜੋ ਚੰਗੇ ਭਾਗ ਜਾਗਣ ਮੱਥੇ ਦੇ ਭਾਗ ਜਿਹੜੇ ਹੈ ਉਹ ਉਹਦੇ ਹੋਣ ਜੋ ਅਕਾਲ ਪੁਰਖ ਵਾਹਿਗੁਰੂ ਨੇ ਚੰਗੇ ਲਿਖੇ ਨੇ ਤਾਂ ਦਰਸ ਸਮਾਈਐ। ਉਦੋਂ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੇ ਵਿੱਚ ਜੀਵ ਜਿਹੜਾ ਹੈ ਉਹ ਸਮਾਉਂਦਾ ਹੈ, ਉਹਦੇ ਦਰਸ਼ਨ ਕਰਦਾ ਹੈ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਬਾਣੀ ਦੇ ਵਿੱਚ ਜਿਹੜੀ ਉਹ ਵਿਚਾਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਦੱਸੀ ਹੈ। ਸੋ ਆਪ ਸਿੱਖ ਸੰਗਤਾਂ ਨੂੰ ਪਤਾ ਹੈ ਕਿ ਜੋ 1 ਜੂਨ ਤੋਂ ਲੈ ਕੇ 6 ਜੂਨ 7 ਤੱਕ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉਹ ਸਮੇਂ ਦੀ ਜਿਹੜੀ ਹਕੂਮਤ ਸੀ, ਸਰਕਾਰ ਸੀ, ਉਹਨਾਂ ਨੇ ਟੈਂਕਾਂ ਅਤੇ ਤੋਪਾਂ ਦੇ ਨਾਲ ਗੁਰਦੇਵ ਮਹਾਰਾਜ ਜੀ ਜੋ ਪਵਿੱਤਰ ਅਸਥਾਨ ਹੈ, ਸੁਪਰੀਮ ਹੈ, ਗੁਰੂ ਦੀਆਂ ਸੰਗਤਾਂ ਦਾ, ਖਾਲਸੇ ਦਾ, ਸੰਗਤਾਂ ਦਾ, ਗੁਰੂ ਮਹਾਰਾਜ ਜੀ ਦਾ ਸਾਜਿਆ ਹੋਇਆ ਸ੍ਰੀ ਅਕਾਲ ਤਖਤ ਸਾਹਿਬ, ਉਹ ਵੈਰੀਆਂ ਨੇ ਆਣ ਕਰਕੇ ਜਿਹੜਾ ਸੀ ਉਹ ਹਮਲਾ ਕੀਤਾ। ਸੋ ਸਤਿਕਾਰਯੋਗ ਸੰਗਤ ਜੀ, ਇਹ ਉਹ ਸਮੇਂ ਦੀ ਸਰਕਾਰ ਜਿਹੜੀ ਨਿਕੰਮੀ ਸਰਕਾਰ ਸੀ, ਭੈੜੀ ਸਰਕਾਰ, ਜਲਾਦ ਸਰਕਾਰ, ਕਿਉਂ ਕਰਕੇ ਉਸ ਦਿਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀਗਾ ਅਤੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਦੇ ਵਿੱਚ ਬੇਅੰਤ ਸਿੱਖ ਸੰਗਤਾਂ ਜੋ ਯਾਤਰੂ ਆਏ, ਬੀਬੀਆਂ ਆਈਆਂ, ਮਾਈਆਂ, ਬੱਚਿਆਂ ਦੇ ਸਹਿਤ, ਬਜ਼ੁਰਗਾਂ ਦੇ ਸਹਿਤ ਆਣ ਕਰਕੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਆਏ ਸੀ। ਪਰ ਇਹ ਜਿਹੜੀ ਜ਼ਾਲਮ ਸਰਕਾਰ ਸੀ, ਜਿਨ੍ਹਾਂ ਨੇ ਪਹਿਲਾਂ ਹੀ ਵਿਆਉਂਦਾ ਜਿਹੜੀਆਂ ਗਲਤ ਕੀਤੀਆਂ ਹੋਈਆਂ ਸੀ, ਫੌਜ ਚੜ੍ਹਾਈ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ 'ਤੇ, ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ 'ਤੇ ਇਹਨਾਂ ਨੇ ਅਟੈਕ ਕੀਤਾ, ਗੋਲੇ ਚਲਾਉਣੇ ਸ਼ੁਰੂ ਕੀਤੇ, ਹਮਲਾ ਕਰ ਦਿੱਤਾ, ਜਿੱਥੇ ਬੇਦੋਸ਼ੇ ਜਿਹੜੇ ਜਿਨ੍ਹਾਂ ਦਾ ਕੋਈ ਵੀ ਦੋਸ਼ ਨਹੀਂ ਸੀਗਾ। ਸੋ ਇਸ ਕਰਕੇ ਜਿਹੜੇ ਆਮ ਬੱਚੇ ਵਿਚਾਰੇ, ਬੀਬੀਆਂ, ਮਾਈਆਂ, ਬਜ਼ੁਰਗ ਯਾਤਰੂ ਗਏ ਸੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਇਸ਼ਨਾਨ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਅਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਨਜਾਇਜ਼ ਅਤੇ ਬੇਦੋਸ਼ਿਆਂ ਨੂੰ ਸ਼ਹੀਦ ਕੀਤਾ। ਕਿਉਂ ਕਰਕੇ ਜਿਹੜੇ ਬੇਦੋਸ਼ੇ ਮਾਰਨੇ ਨਾ ਸਤਿਕਾਰਯੋਗ ਸਿੰਘ ਜੀ, ਇਹਨਾਂ ਦਾ ਬਹੁਤ ਵੱਡਾ ਭਾਰੀ ਦੋਸ਼ ਹੋਇਆ ਕਰਦਾ ਹੈ। ਜਦੋਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਵਿੱਚ ਸ਼ਹੀਦ ਹੋਏ ਅਤੇ ਸਤਿਗੁਰੂ ਜੀ 5-5 ਜਕਾਰੇ ਲਾਉਂਦੇ ਰਹੇ ਅਤੇ ਕਹਿਣਾ ਇਹ ਸੂਰਮਗਤੀ ਹੋਈ, ਇਹ ਮਾਰ ਕੇ ਮਰੇ ਨੇ। ਇਹ ਧਰਮ ਯੁੱਧ ਜਿਹੜਾ ਨਾ, ਇਹਦੀ ਮਰਜ਼ਾਦਾ ਐਸੀ ਹੁੰਦੀ ਹੈ ਕਿ ਚਾਹੇ ਮਾਰ ਦੇਣਾ ਚਾਹੇ ਮਰ ਦੇਣਾ, ਜੰਗ ਦੀ ਜਿਹੜੀ ਮਰਜ਼ਾਦਾ ਐਸੀ ਹੁੰਦੀ ਹੈ ਕਿ ਉਹਦੇ ਵਿੱਚ ਹੋਰ ਕੋਈ ਰਹਿ ਨਹੀਂ, ਚਾਹੇ ਮਰਨਾ ਅਤੇ ਚਾਹੇ ਮਾਰ ਦੇਣਾ, ਚਾਹੇ ਹਾਰ ਜਾਣਾ ਚਾਹੇ ਜਿੱਤ ਜਾਣਾ, ਇਹ ਦੋ ਗੱਲਾਂ ਹੁੰਦੀਆਂ ਨੇ। ਇਸ ਵਾਸਤੇ ਇਹ ਸਾਹਿਬਜ਼ਾਦੇ ਜਿਹੜੇ ਹੈ ਇਹ ਮਹਾਨ ਵੈਰੀਆਂ ਨੂੰ ਮਾਰ ਕੇ ਅਤੇ ਫਿਰ ਮਰੇ ਨੇ, ਫਿਰ ਸ਼ਹੀਦ ਹੋਏ ਨੇ, ਸਾਨੂੰ ਕੋਈ ਦੁੱਖ ਨਹੀਂ, ਖੁਸ਼ੀ ਹੈ। ਪਰ ਜਿਹੜੇ ਸਾਡੇ ਛੋਟੇ ਸਾਹਿਬਜ਼ਾਦੇ ਹੈ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਉਹਨਾਂ ਨੂੰ ਬੇਦੋਸ਼ੀਆਂ ਨੂੰ, ਮਾਸੂਮਾਂ ਨੂੰ, ਬੇਗੁਨਾਹਾਂ ਨੂੰ ਇਹਨਾਂ ਨੇ ਸ਼ਹੀਦ ਕੀਤਾ, ਇਹ ਬਹੁਤ ਵੱਡਾ ਪਾਪ ਹੋਇਆ ਹੈ। ਇਸ ਕਰਕੇ ਇਹਨਾਂ ਦਾ ਜਿਹੜਾ ਬਦਲਾ ਹੈ ਉਹ ਜ਼ਰੂਰ ਲਵਾਂਗਾ, ਇਹਨਾਂ ਦੀ ਕੁੱਲ ਨਾਸ ਹੋ ਜਾਵੇਗੀ, ਇਹਨਾਂ ਦਾ ਜਿਹੜਾ ਹੈ ਇਹ ਸੱਤਿਆ ਨਾਸ ਹੋ ਜਾਵੇਗਾ। ਇਹਨਾਂ ਨੇ ਬੇਦੋਸ਼ੀਆਂ ਦੇ ਉੱਤੇ ਵਾਰ ਕੀਤੇ ਨੇ, ਫਿਰ ਮਾਸੂਮਾਂ ਦੇ ਉੱਤੇ ਕੀਤੇ ਨੇ, ਵਾਰ ਕੀਤੇ ਨੇ। ਸੋ ਸਤਿਕਾਰਯੋਗ ਸੰਗਤ ਜੀ, ਜਿਹੜੀ ਉਸ ਸਮੇਂ ਦੀ ਹਕੂਮਤ ਸਰਕਾਰ ਸੀ ਅਤੇ ਤੁਰਕਾਂ ਨਾਲ ਉਹਨਾਂ ਵੀ ਕੋਈ ਘੱਟ ਨਹੀਂ ਕੀਤੀ, ਉਹਨਾਂ ਨੇ ਉਹੀ ਗੱਲ ਕੀਤੀ, ਸੰਗਤਾਂ ਦੇ ਉੱਤੇ, ਦਰਸ਼ਨ ਕਰਨ ਵਾਲਿਆਂ ਦੇ ਉੱਤੇ ਗੋਲੀ ਚਲਾ ਕੇ ਬੇਅੰਤ ਸਿੱਖ ਸੰਗਤਾਂ ਨੂੰ ਜਿਹੜਾ ਸੀ ਉਹ ਸ਼ਹੀਦ ਕਰ ਦਿੱਤਾ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਢਾ ਢੇਰੀ ਕਰ ਦੇਣਾ, ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੋਲੀਆਂ ਵੱਜਣੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਫੱਟੜ ਹੋ ਜਾਣੇ, ਗੋਲੀ ਲੱਗ ਜਾਣੀ, ਹੋਰ ਬੜੇ ਨੁਕਸਾਨ ਹੋਏ। ਸੋ ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਤੇ ਇਹਨਾਂ ਨੇ ਹੱਲਾ ਕੀਤਾ। ਸੋ ਹੁਣ 1 ਜੂਨ ਤੋਂ ਜਿਹੜਾ ਹੈ 6-7 ਜੂਨ ਤੱਕ ਇਹ ਜਿਹੜਾ ਹੈ ਬੜਾ ਵੈਰਾਗਮਈ ਸਮਾਂ ਹੈ, ਬੜਾ ਦੁੱਖ ਵਾਲਾ ਸਮਾਂ, ਇਹ ਨਾ ਭੁੱਲਣ ਵਾਲਾ ਸਮਾਂ ਹੈ ਜਿਹੜਾ ਇਹ ਖਾਲਸੇ ਪੰਥ ਦੇ ਵਿੱਚ ਇਹ ਦਿਨ ਚੱਲਦੇ ਨੇ। ਕਿਉਂ ਕਰਕੇ ਸਾਡਾ ਸੁਪਰੀਮ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜਾ ਹੈ ਉਹ ਉੱਚ ਸਰਬੱਗ ਹੈ, ਉਸ ਤੋਂ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਭਗਤੀ ਦਾ ਘਰ ਹੈ, ਜਿੱਥੋਂ ਹਰ ਸਿੱਖ ਨੂੰ ਸ਼ਾਂਤੀ ਮਿਲਦੀ ਹੈ, ਸ਼ਬਦ ਸੁਣਨਾ, ਗੁਰੂ ਕੀ ਬਾਣੀ, ਨਾਮ ਸਿਮਰਨ ਸੁਣ ਕਰਕੇ ਭਗਤੀ ਦਾ ਜਿਹੜਾ ਉਹ ਖਜ਼ਾਨਾ ਪ੍ਰਾਪਤ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਜਨੀਤੀ ਪ੍ਰਾਪਤ ਹੁੰਦੀ ਹੈ ਕਿ ਆਪਣੇ ਸਵੈ ਧਰਮ ਦੀ ਰੱਖਿਆ ਕਿਵੇਂ ਕਰਨੀ ਹੈ, ਸ਼ਸਤਰਧਾਰੀ ਕਿਵੇਂ ਹੋਣਾ ਹੈ। ਉੱਥੋਂ ਸਾਰੀ ਭਗਤੀ ਤੇ ਸ਼ਕਤੀ ਦਾ ਜਿਹੜਾ ਸੁਮੇਲ ਹੋਇਆ ਉਹ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਤੇ ਉਹ ਇਹਨਾਂ ਨੇ ਪੁਰਾਤਨ ਤੁਰਕਾਂ ਦੀ ਤਰ੍ਹਾਂ, ਜਿਸ ਤਰ੍ਹਾਂ ਕਈ ਚੜ੍ਹਦੇ ਰਾਏ ਅਬਦਾਲੀ ਵਰਗੇ ਹੋਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਸਰੋਵਰ ਨੂੰ ਪੂਰਨ ਦਾ ਯਤਨ ਕੀਤਾ ਤੇ ਉਹਨਾਂ ਤੋਂ ਨਾ ਇਹ ਯਤਨ ਹੋਇਆ। ਇਹ ਖੋਟੀ ਸਰਕਾਰ ਨੇ ਜਿਹੜਾ ਸੀ ਇਹ ਸਮੇਂ ਦੇ ਵਿੱਚ 1984 ਦੇ ਵਿੱਚ ਜਿਹੜਾ ਹੈ ਉਹ ਘੱਲੂਘਾਰਾ ਬੜਾ ਨਾਂ ਜਿਹੜਾ ਹੈ ਝੱਲਣ ਵਾਲਾ, ਨਾ ਭੁੱਲਣ ਵਾਲਾ ਜਿਹੜਾ ਇਹਨਾਂ ਨੇ ਅਪਰਾਧ ਕੀਤਾ ਉਹ ਗੁਰੂ ਕਾ ਖਾਲਸਾ ਪੰਥ ਕਦੇ ਵੀ ਨਹੀਂ ਇਹਨਾਂ ਨੂੰ ਇਹੋ ਜਿਹੀਆਂ ਸਰਕਾਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਾਫ਼ ਕਰੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਣੀਆਂ ਸਿੱਖ ਸੰਗਤਾਂ ਨੂੰ, ਖਾਲਸੇ ਨੂੰ ਇਸੇ ਤਰ੍ਹਾਂ ਹੀ ਸ਼ਹੀਦੀ ਪੁਰਬ ਯਾਦਾਂ ਜਿਹੜੀਆਂ ਖਾਲਸੇ ਦੀਆਂ ਸਿੰਘਾਂ ਦੀਆਂ, ਸੰਤ ਖਾਲਸਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਹੋਰ ਜਾਨਾਂ ਤੋਂ ਪਿਆਰੇ ਮਹਾਨ ਗੁਰ ਕੇ ਸਿੱਖ ਜਿਨ੍ਹਾਂ ਦੀਆਂ ਸ਼ਹੀਦੀ ਹੋਈਆਂ, ਭਾਈ ਅਮਰੀਕ ਸਿੰਘ ਜੀ, ਭਾਈ ਠਾਰਾ ਸਿੰਘ ਜੀ, ਇਸ ਪ੍ਰਕਾਰ ਦੇ ਨਾਲ ਹੋਰ ਬੇਅੰਤ ਸ਼ਹੀਦੀਆਂ ਹੋਈਆਂ ਜਿਨ੍ਹਾਂ ਦਾ ਕੋਈ ਗਿਣਤੀ ਨਹੀਂ, ਪਰ ਇਹਨਾਂ ਦੇ ਵੀ ਦੰਦ ਖੱਟੇ ਹੋਏ, ਸਰਕਾਰ ਦੇ ਵੀ ਦੰਦ ਖੱਟੇ ਹੋਏ। ਉਹ ਖਾਲਸਾ ਜਿਹੜਾ ਸੰਗਤਾਂ ਸ਼ਹੀਦੀ ਪੁਰਬ ਜਿਹੜੇ ਹੈ 84 ਦੇ ਜਿਹੜੇ ਹੈ ਉਹ ਬੜੇ ਪਿਆਰ ਸ਼ਰਧਾ ਦੇ ਨਾਲ ਅਦਬ ਦੇ ਨਾਲ ਮਨਾ ਰਹੇ ਨੇ। ਆਪਾਂ ਰੋਜ਼ ਉਹਨੇ ਦਿਨ ਨਾਲ ਨਾਲ ਬੇਨਤੀਆਂ ਕਰਾਂਗੇ। ਸਮਾਪਤੀ ਹੈ, ਗੁਰੂ ਕਾ ਜਸ ਅਗਾਧ ਬੋਧ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਸਤੇ ਸਮਰਥ ਬਖਸ਼ਣੀ, ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।